ਘਟ ਨਾਥਿਆ ਨਾਥ तुम्हारी आयो नानक के प्रभु साथ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਪਰਮ ਸਨਮਾਨਯੋਗ ਗੁਰੂ ਪਿਤਾ ਜੀ ਦੇ ਸਜੇ ਦਰਬਾਰ ਦੇ ਵਿੱਚ ਆਨੰਦਮਈ ਮਾਹੌਲ ਦਾ ਜੀ ਦੀ ਪਾਵਨ ਗੋਦ ਦਾ ਨਿੱਘ ਮੰਨ ਰਹੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਮੈਂ ਆਪਣਾ ਨਿਮਾਣਾ ਜਿਹਾ ਢਾਡੀ ਜਥਾ ਆਪਣੇ ਨਾਲ ਲੈ ਕੇ ਅਤੇ ਆਪ ਜੀ ਦੇ ਪਾਵਨ ਚਰਨਾਂ ਦੇ ਸਾਰੀ ਸੰਗਤ ਜਿੰਨੇ ਮਾਈ ਭਾਈ ਜੁੜ ਬੈਠੇ ਹੋ, ਸਭ ਤੋਂ ਪਹਿਲਾਂ ਆਪਣੇ ਚਰਨਾਂ ਮੈਂ ਆਪ ਜੀ ਦੀ ਸੇਵਾ ਵਿੱਚ ਬੜੇ ਆਦਰ ਸਹਿਤ ਗੁਰੂ ਬਖਸ਼ੀ ਫਤਿਹ ਅਰਜ ਕਰਦਾ। ਤੁਸੀਂ ਤੇ ਬੁਲਾਵਾਂਗੇ, ਦੋ ਵਾਰੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੋਏਗਾ। ਵਾਹਿਗੁਰੂ ਆਖਿਆ ਮੁੱਖ ਪਵਿੱਤਰ, ਵਾਹਿਗੁਰੂ ਆਖਿਆ ਬੈਰੀ, ਦੁੱਖ ਦਲਿੱਦਰ ਤਿੱਤਰ ਹੋ ਜਾਂਦੇ ਨੇ, ਗੁਰੂ ਕਿਰਪਾ ਕਰਨ ਆਪਾਂ ਸਾਰੇ ਜਪ ਸਕੀਏ। ਸੀ ਝੁਕਾ ਕੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਰਹੀ ਅੰਮ੍ਰਿਤ ਦੀ ਦਾਤ ਕਿਵੇਂ ਤਿਆਰ ਹੁੰਦੀ ਹੈ, ਗਿਆਨੀ ਗਿਆਨ ਸਿੰਘ ਜੀ ਦੇ ਬੋਲਾਂ ਦੇ ਪਾ ਰਹੇ ਸਨ। ਬਾਟੇ ਵਿੱਚ ਪਾ ਕੇ ਪਾਣੀ, ਪਾਣੀ ਵਿੱਚ ਪਲਾਇਆ ਬਾਜਾਂ ਵਾਲੇ ਨੇ, ਬਾਟੇ ਵਿੱਚ ਪਾ ਕੇ ਬਾਣੀ ਵਾਲੇ ਨੇ, ਪੰਜ ਘੁੱਟ ਪੀ ਕੇ ਬੰਦਾ ਅਮਰ ਹੋਇਆ, ਨਾਤਾ ਮਨੁੱਖ ਦਾ ਪਵਾਇਆ ਬਾਜਾਂ ਵਾਲੇ ਨੇ, ਹੁਣ ਵੇਲੇ ਵਾਹਿਗੁਰੂ ਦਾ ਜਾ ਬਹਾਇਆ ਬਾਜਾਂ ਵਾਲੇ ਸਿੰਘ ਮਹਾਰਾਜ ਜੀ ਦੀ ਫਤਿਹ ਦਾ ਆਪਾਂ ਨੇ ਸਿਮਰਨ ਕੀਤਾ ਹੈ। ਮੈਂ ਕੋਈ ਟੁੰਬਣਾ ਨਹੀਂ ਹੈ ਕਿਉਂਕਿ ਕਿੱਟਾਂ ਦੇ ਵਿੱਚ ਇਤਿਹਾਸ ਦੇ ਪੰਨੇ ਤਾਂ ਢਾਡੀ ਕਲਾ ਦੇ ਵਿੱਚ ਅੱਧਾ ਅਖਣਿਆ ਜਾ ਸਕਦਾ ਹੈ। ਅਸ ਭਾਈ ਬਚਿੱਤਰ ਸਿੰਘ ਜੀ ਬੈਠੇ ਨੇ ਜੋ ਢਾਡੀ ਕਲਾ ਨੂੰ ਅੱਧੇ ਘੰਟੇ ਤੋਂ ਬਾਅਦ ਵਿੱਚ ਤਾਂ ਸਰੋਤਿਆਂ ਨੂੰ ਖੰਗ ਕਿਹੜਾ ਸੁਣਾਉਣਾ ਹੈ। ਸੋ ਅੱਧੇ ਘੰਟੇ ਲਈ ਦੋ ਰਚਨਾਵਾਂ ਮੈਂ ਫੁਟਕਲ ਆਦੀ ਗਾਥਾ ਚੱਲ ਰਹੀ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਮਨੁੱਖ ਦੇ ਪੱਲੇ ਜੀਵਨ ਦੇ ਵਿੱਚ ਜੇ ਗੁਰਬਾਣੀ ਆ ਜਾਏ, ਪਹਿਲੀ ਕਵਿਤਾ ਮੈਂ ਗੁਰਬਾਣੀ ਪ੍ਰਥਾ ਹੈ ਆਪ ਜੀ ਦੀ ਸੇਵਾ ਵਿੱਚ ਢਾਡੀ ਸਿੰਘਾਂ ਖਾਲਸੇ ਨੇ ਅੰਮ੍ਰਿਤ ਧਾਰੀ ਹੋ ਕੇ ਕਿਵੇਂ ਇਤਿਹਾਸ ਸਿਰਜਿਆ ਉਹ ਕਹਾਣੀ ਆਪਣੀ ਕੀ ਹੈ। ਦੁਨੀਆਂ ਦੇ ਉੱਤੇ ਸਾਧ ਸੰਗਤ ਬਹੁਤ ਸਾਰੇ ਧਰਮ ਗ੍ਰੰਥ ਨੇ ਪਰ ਕਿਸੇ ਧਰਮ ਗ੍ਰੰਥ ਦੇ ਨਾਲ ਸਾਹਿਬ ਨਹੀਂ ਲੱਗਦਾ। ਅੱਜ ਤੱਕ ਗੀਤਾ ਨੂੰ ਕਦੇ ਹਿੰਦੂ ਭਰਾਵਾਂ ਨੇ ਗੀਤਾ ਸਾਹਿਬ ਨਹੀਂ ਕਿਹਾ, ਕੁਰਾਨ ਸ਼ਰੀਫ ਨੂੰ ਮੁਸਲਮਾਨ ਭਰਾਵਾਂ ਨੇ ਕਦੇ ਕੁਰਾਨ ਸਾਹਿਬ ਨਹੀਂ ਕਿਹਾ, ਰਮਾਇਣ ਨੂੰ ਕਦੇ ਆਰੀਅਨ ਲੋਕਾਂ ਨੇ, ਕਦੇ ਵੇਦਾਂ ਨੂੰ ਆਰੀਅਨ ਲੋਕਾਂ ਨੇ ਉਹਨਾਂ ਗ੍ਰੰਥਾਂ ਦੇ ਨਾਮ ਨਾਲ ਕਦੇ ਸਾਹਿਬ ਸ਼ਬਦ ਨਹੀਂ ਲਾਇਆ। 18 ਪੁਰਾਣ ਨੇ ਕਦੇ ਕਿਸੇ ਨੇ ਗਰੁੜ ਪੁਰਾਣ ਸਾਹਿਬ ਨਹੀਂ ਕਿਹਾ, ਕਦੇ ਕਿਸੇ ਨੇ ਸਤ ਸੰਗਤ ਬਾਈਬਲ ਦੇ ਨਾਮ ਨਾਲ ਸਾਹਿਬ ਨਹੀਂ ਲਾਇਆ। ਜੇਕਰ ਸਾਹਿਬ ਲੱਗਦਾ ਤਾਂ ਸੱਚਮੁੱਚ ਸਾਹਿਬ ਦੇ ਨਾਲ ਹੀ ਲੱਗਦਾ, ਉਹ ਸਾਹਿਬ ਸ਼ਬਦ ਲੱਗਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਦੁਨੀਆਂ ਦੇ ਉੱਤੇ ਜਦੋਂ ਰਾਜਸੀ ਤੌਰ 'ਤੇ ਝਾਤੀ ਮਾਰ ਕੇ ਵੇਖੀਏ, ਜਿਹੜੇ ਜਿਹੜੇ ਲੋਕ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਰਾਜਸੀ ਸੱਤਾ ਦੇ ਉੱਤੇ ਕਾਬਜ਼ ਹੋਏ ਨੇ, ਉਹਨਾਂ ਲੋਕਾਂ ਦਾ ਧਰਮ ਬੜਾ ਪ੍ਰਫੁੱਲਤ ਹੋਇਆ ਹੈ। ਜਿਨ੍ਹਾਂ ਲੋਕਾਂ ਦੇ ਕੋਲ ਰਾਜਸੀ ਤਾਕਤ ਆਈ, ਉਹਨਾਂ ਲੋਕਾਂ ਨੇ ਆਪਣੇ ਧਰਮ ਦੀ ਸੇਵਾ ਖੱਟੀ, ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਬੜਾ ਕੀਤਾ, ਦੁਨੀਆਂ ਦੇ ਹਰ ਕੋਨੇ ਤੱਕ ਉਹਨਾਂ ਨੇ ਆਪਣੇ ਧਰਮ ਦਾ ਝੰਡਾ ਗੱਡਣ ਦਾ ਯਤਨ ਕੀਤਾ। ਹਿੰਦੂ ਵੀਰ ਜਦੋਂ ਸੱਤਾ ਵਿੱਚ ਆਏ ਤਾਂ ਉਹਨਾਂ ਨੇ ਹਿੰਦੂ ਧਰਮ ਦਾ ਪ੍ਰਚਾਰ ਡਟ ਕੇ ਕੀਤਾ ਹੈ। ਅੱਜ ਉਹ ਰਾਜਸੀ ਸੱਤਾ ਦਾ ਹੀ ਸਾਧ ਸੰਗਤ ਤੱਤ ਵੇਖਿਆ ਜਾ ਸਕਦਾ ਹੈ। ਭਾਰਤ ਦੀ ਧਰਤੀ 'ਤੇ ਜਿਹੜਾ ਮਰਜ਼ੀ ਟੈਲੀਵਿਜ਼ਨ ਚੈਨਲ ਔਨ ਕਰੋ ਤਾਂ ਉਹਦੇ ਉੱਤੇ ਤੁਹਾਨੂੰ ਬ੍ਰਾਹਮਣ ਬੈਠੇ ਟੇਵੇ ਲਾਉਂਦੇ ਹੋਏ, ਬ੍ਰਾਹਮਣ ਬੈਠੇ ਜੋਤਿਸ਼ ਵਿੱਦਿਆ ਦੀ ਗੱਲ ਕਰਦੇ ਹੋਏ, ਨਗਾਂ ਦੀ ਗੱਲ ਆਪ ਜੀ ਦੇ ਸੇਵਾ ਦੇ ਵਿੱਚ ਰੱਖਦੇ ਹੋਏ ਉਹ ਹਰੇਕ ਚੈਨਲ ਦੇ ਉੱਤੇ ਤੁਹਾਨੂੰ ਦਿਖਾਈ ਦਿੰਦੇ ਨੇ। ਅਤੇ ਇੱਥੋਂ ਤੱਕ ਭੂਤਾਂ ਪ੍ਰੇਤਾਂ ਦੇ ਸਪੈਸ਼ਲਿਸਟ ਬਾਬਿਆਂ ਦੀਆਂ ਐਡਾਂ ਉਹਨਾਂ ਟੀਵੀ ਚੈਨਲਾਂ ਦੇ ਉੱਤੇ, ਅਖਬਾਰਾਂ ਦੇ ਉੱਤੇ ਵੇਖਣ ਨੂੰ ਮਿਲਦੀਆਂ ਹੈ। ਇੱਥੇ ਕੈਨੇਡਾ ਵਰਗੇ ਜਿਹੜੇ ਬੜੇ ਵਿਕਸਿਤ ਮੁਲਕ ਨੇ, ਇਹਨਾਂ ਮੁਲਕਾਂ ਵਿੱਚ ਆ ਕੇ ਜਦੋਂ ਇੱਦਾਂ ਦੀਆਂ ਮਸ਼ਹੂਰੀਆਂ ਅਖਬਾਰਾਂ ਵਿੱਚ ਦੇਖੀ ਦੀਆਂ ਤਾਂ ਇੱਕ ਹੈਰਾਨਗੀ ਹੁੰਦੀ ਹੈ ਕਿ ਕੈਨੇਡਾ ਦਾ ਵੀਜ਼ਾ ਭਾਰਤ ਤੋਂ ਲੈਣਾ ਹੋਵੇ ਤਾਂ ਬੜਾ ਯਤਨ ਕਰਨਾ ਪੈਂਦਾ, ਪਰ ਇੰਡੀਆ ਦੇ ਭੂਤਾਂ ਨੂੰ ਕੈਨੇਡਾ ਦਾ ਵੀਜ਼ਾ ਪਤਾ ਨਹੀਂ ਕਿੱਥੋਂ ਮਿਲ ਗਿਆ, ਉਹ ਕੈਨੇਡਾ ਵਿੱਚ ਵੀ ਆ ਕੇ ਬਹਿ ਗਏ। ਇੰਡੀਆ ਦੇ ਭੂਤ ਕੈਨੇਡਾ ਵਿੱਚ ਵੀ ਬੈਠੇ ਨੇ ਅਤੇ ਉਹ ਭੂਤਾਂ ਦੇ ਸਪੈਸ਼ਲਿਸਟ ਬਾਬੇ ਵੀ ਫਿਰ ਇੱਥੇ ਹੱਟੀਆਂ ਖੋਲ੍ਹ ਕੇ ਬੈਠੇ ਨੇ। ਈਸਾਈ ਮਤ ਦਾ ਜਿਸ ਵੇਲੇ ਰਾਜ ਪ੍ਰਚਾਰ ਕੀਤਾ, ਮੁਸਲਮਾਨਾਂ ਲਈ ਮੁਲਕ ਨੇ 42 ਮੁਲਕਾਂ 'ਤੇ ਉਹਨਾਂ ਦਾ ਝੰਡਾ ਝੁਲਦਾ, ਉਹਨਾਂ ਨੇ ਇਸਲਾਮ ਦਾ ਪ੍ਰਚਾਰ ਕੀਤਾ, ਉਹਨਾਂ ਦਾ ਰਾਜ ਨਹੀਂ ਆਇਆ, ਸਿੱਖਾਂ ਦੇ ਕੋਲ ਰਾਜ ਭਾਗ ਵੀ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਕਾਰਨ ਕੀ ਹੈ? ਸਾਡੇ ਕੋਲ ਕੋਈ ਰਾਜਸੀ ਤਾਕਤ ਨਹੀਂ, ਸਾਡੇ ਸਿੱਖੀ ਦੇ ਪਹਿਰਾਵੇ ਦੇ ਵਿੱਚ ਹੁਕਮਰਾਨ ਬਣੇ ਵੀ ਤਾਂ ਅਸਲ ਮੈਨੇ ਵਿੱਚ ਦਿਲੋਂ ਸਿੱਖ ਨਾ ਹੋਏ, ਸਾਡੇ ਕੋਲ ਰਾਜਸੀ ਤਾਕਤ ਨਹੀਂ ਵੀ ਹੈ, ਫਿਰ ਵੀ ਸਿੱਖੀ ਦਾ ਕੋਈ ਸ਼ਾਇਦ ਐਸਾ ਮੁਲਕ ਨਹੀਂ ਜਿੱਥੇ ਗੁਰੂ ਨਾਨਕ ਦੇ ਪਿਆਰੇ ਨਾ ਵੱਸਦੇ ਹੋਣ, ਜਿੱਥੇ ਵੱਸਦੇ ਹੋਣ, ਸ਼ਾਇਦ ਕੋਈ ਵੀ ਮੇਰੀ ਨਿਗਾਹ ਦੇ ਅੰਦਰ ਐਸਾ ਮੁਲਕ ਨਹੀਂ, ਮੈਂ ਜਿਸ ਮੁਲਕ ਦਾ ਨਾਮ ਲੈ ਦਿਆਂਗਾ ਨਹੀਂ ਚੱਲਦਾ। ਗੁਰਬਾਣੀ ਦੀ ਵਜ੍ਹਾ ਦੇ ਨਾਲ ਸਿੱਖਾਂ ਦਾ ਪੂਰੀ ਦੁਨੀਆ ਵਿੱਚ ਸਨਮਾਨ ਬਣਿਆ, ਇਸ ਦਾ ਉੱਤਰ ਹੈ। ਰਾਜ ਭਾਗ ਨਾ ਹੁੰਦਿਆਂ ਹੋਇਆਂ ਵੀ ਸਾਡਾ ਜੇਕਰ ਦੁਨੀਆ ਵਿੱਚ ਬੋਲਬਾਲਾ, ਸਾਡੇ ਕੋਲ ਰੱਬੀ ਬਾਣੀ ਦਾ ਖਜ਼ਾਨਾ ਹੈ, ਸਾਡੇ ਕੋਲ ਗੁਰੂ ਇਸ ਬਾਣੀ ਦੀ ਬਦੌਲਤ ਸਿੱਖਾਂ ਦਾ ਪੂਰੀ ਦੁਨੀਆ ਦੇ ਵਿੱਚ ਸਨਸੀ ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਨਟ ਮਹਿਲਾ ਚੌਥ ਜੀ ਕਹਿੰਦੇ ਨੇ, ਬਾਣੀ ਗੁਰੂ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਰਣਾ ਵਿੱਚ ਬੈਠੇ ਹੋ, ਇਹ ਤੋਂ ਬ੍ਰਹਮ ਵਿਚਾਰ ਤੀਜੇ ਪਾਤਸ਼ਾਹ ਇੱਥੋਂ ਤੱਕ ਕਹਿ ਦਿੰਦੇ ਨੇ, ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜਿਵੜ ਅਵਰ ਨਾ ਕੋਏ। ਇਹ ਨਿਰੰਕਾਰ ਘਾਟਾ ਕਿਸੇ ਗੱਲ ਦਾ ਨਹੀਂ ਰਹਿੰਦਾ, ਕੋਈ ਕਹਿੰਦਾ ਮੈਨੂੰ ਫਲਾਣੇ ਬੰਦੇ ਦੀ ਓਟ ਹੈ, ਕੋਈ ਕਹਿੰਦਾ ਮੈਨੂੰ ਫਲਾਣੇ ਬਾਬੇ ਦੀ ਓਟ ਹੈ, ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹ ਇੱਕੋ ਗੱਲ ਕਹਿੰਦਾ, ਕਹਿੰਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇਰੀਆਂ ਓਟਾਂ ਨੇ।
ਦਸਾਂ ਗੁਰਾਂ ਦੇ ਨਾਲ ਨੇ ਬੈਠੇ ਸਾਰੇ ਭਗਤ ਪਿਆਰੇ, ਜਾਤ ਪਾਤ ਦਾ ਭੇਦ ਨਾ ਕੋਈ, ਸਭ ਜਾਂਦੇ ਸਤਕਾਰੇ। ਦਸਾਂ ਗੁਰਾਂ ਦੇ ਨਾਲ ਨੇ ਬੈਠੇ ਸਾਰੇ ਭਗਤ ਪਿਆਰੇ, ਜਾਤ ਪਾਤ ਦਾ ਭੇਦ ਨਾ ਕੋਈ, ਸਭ ਜਾਂਦੇ ਸਤਕਾਰੇ।
ਵੱਖੋ ਵੱਖਰੇ ਰੂਪ ਤੇਰੇ ਨੇ ਤੇਰੀਆਂ ਜੋਤਾਂ ਨੇ, ਵੱਖੋ ਵੱਖਰੇ ਰੂਪ ਤੇਰੇ ਨੇ ਤੇਰੀਆਂ ਜੋਤਾਂ ਨੇ।
ਜ਼ਿੰਦਗੀ ਸਾਨੂੰ ਜੂਨ ਨੂੰ ਦਿੱਤੀ, ਦੁਨੀਆ ਉੱਤੇ ਆਏ, ਧੰਨ ਪਾਗ ਨੇ ਸਾਡੇ ਮਾਲਕਾ ਦਰਸ਼ਨ ਤੇਰੇ ਪਾਏ।
ਜੀਵਨੀ ਉੱਤੇ ਪਾਣੀ ਮਾਰਦੀ ਸਕੀਆਂ ਚੋਟਾਂ ਨੇ,
ਜਿਸਨੇ ਤੇਰਾ ਸਿਮਰਨ ਕੀਤਾ ਤਰ ਗਿਆ ਦੁਨੀਆਂ ਤੇ, ਜਿਸਨੇ ਤੇਰਾ ਸਿਮਰਨ ਕੀਤਾ ਤਰ ਗਿਆ ਦੁਨੀਆਂ ਤੇ, ਜਿਸਨੇ ਤੇਰੀ ਔਰਤ ਕੀ ਨੌਕਰ ਗਿਆ ਦੁਨੀਆਂ ਤੇ, ਜਿਸਨੇ ਤੇਰੀ ਔਰਤ ਕੀ ਨੌਕਰ ਗਿਆ ਦੁਨੀਆਂ ਤੇ।
ਗੁਰਬਾਣੀ ਕਰੇ ਸਾਫ ਜੋ ਸਾਡੇ ਦਿਲ ਵਿੱਚ ਖੋਟ,
ਕਮਲ ਫੁੱਲੇ ਅਣਜਾਣਿਆਂ ਨੂੰ ਰੱਖਿਆ ਨਿਮਾਣਿਆਂ ਨੂੰ ਸਿੱਧੇ ਰਾਹੇ ਪਾਇਆ ਕਮਲ ਫੁੱਲੇ ਅਣਜਾਣੇ।
ਤੁਸਾਂ ਕਿਤੇ ਸਤਿਕਾਰਿਆ ਲੋਕਾਂ ਨੇ ਨਦਰ ਸਵੱਲੀ, ਤੁਸਾਂ ਕਿਤੇ ਸਤਿਕਾਰਿਆ ਲੋਕਾਂ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਸਾਧ ਸੰਗਤ, ਜਿਸ ਬੰਦੇ ਨੂੰ ਓਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋ ਜਾਵੇ, ਉਸਦੀ ਕਿਤੇ ਵੀ ਦੁਨੀਆਂ ਦੇ ਵਿੱਚ ਤੋਹੀਨ ਨਹੀਂ ਹੋ ਸਕਦੀ। ਪਾਤਸ਼ਾਹ ਦੀ ਪਾਵਨ ਬਾਣੀ ਦਾ ਬਚਨ ਹੈ, ਜਿਸਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ। ਸਾਡਾ ਸਾਹਿਬ ਬੜਾ ਬੇਅੰਤ ਹੈ, ਇੰਨਾ ਕੁ ਜ਼ਿਆਦਾ ਬੇਅੰਤ ਹੈ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਕਰੋੜਾਂ ਬ੍ਰਹਿਮੰਡਾਂ ਨੂੰ ਦਾਤਾਂ ਦੇਣ ਵਾਲੇ ਦਾਤੇ, ਬ੍ਰਹਿਮੰਡਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਇੱਕੋ ਹੀ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰ। ਆਪਾਂ ਰੋਜ਼ ਪੜ੍ਹਦੇ ਹਾਂ, ਗੁਰਾ ਇੱਕ ਦੇ ਬੁਝਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਸਾਰੀ ਦੁਨੀਆਂ ਨੂੰ ਦਾਤਾਂ ਦੇਣ ਵਾਲੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਨੂੰ ਓਟ ਹੋ ਜਾਵੇ, ਇਹਨਾਂ ਦੇ ਉੱਤੇ ਸਾਡਾ ਭਰੋਸਾ ਬਣ ਜਾਏ ਅਤੇ ਬਾਰੇ ਨਿਆਰੇ ਹੋ ਜਾਣਗੇ। ਹੁਣ ਇੱਕ ਆਪ ਜੀ ਦੀ ਸੇਵਾ ਵਿੱਚ ਮੈਂ ਬੇਨਤੀ ਕਰਨ ਲੱਗਾ, ਗੁਰ ਬਣਾਉਣ ਵਾਸਤੇ ਪੱਕਾ ਅਟੁੱਟ ਨਾਤਾ ਬਣਾਉਣ ਵਾਸਤੇ ਕੀ ਵਿਧੀ ਹੈ? ਜੇਕਰ ਹਿੰਦੂ ਦੇ ਘਰ ਵਿੱਚ ਜਨਮੇ ਹੋਏ ਬੱਚੇ ਵਾਸਤੇ ਜ਼ਰੂਰੀ ਹੈ ਕਿ ਉਹਨੇ ਜੇ ਹਿੰਦੂ ਬਣਨਾ ਤਾਂ ਉਹਨੂੰ ਜਨੇਊ ਪਾਉਣਾ ਹੀ ਪੈਣਾ, ਉਹਨੂੰ ਜਨੇਊ ਪਾਏ ਤੋਂ ਬਿਨਾਂ ਹਿੰਦੂ ਧਰਮ ਵਾਲੇ ਲੋਕ ਉਹਨੂੰ ਹਿੰਦੂ ਪ੍ਰਵਾਨ ਨਹੀਂ ਕਰਦੇ। ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਸਿੱਖ ਵੀ ਜਨੇਊ ਪਾਈ ਜਾਂਦੇ ਨੇ, ਸੱਤਾਂ ਅੱਠਾਂ ਦਿਨਾਂ ਹੈ, ਅਸੀਂ ਉਹਦੇ ਗਲ ਵਿੱਚ ਨਹੀਂ ਪਾਉਂਦੇ ਅਤੇ ਲੱਕ ਦੁਆਲੇ ਬੰਨ ਦਿੰਦੇ ਹਾਂ, ਹੈ ਤਾਂ ਜਨੇਊ ਹੈ। ਉਹਦਾ ਨੀਰਾ ਕਿਤੇ ਇਤਿਹਾਸ ਪੜ੍ਹ ਕੇ ਵੇਖਿਆ ਜਾਵੇ ਵੀ ਤੜਾਗੀ ਕੀ ਹੁੰਦੀ ਹੈ, ਲੱਕ ਨੂੰ ਲਪੇਟ ਦਿੰਦੇ ਹੈ। ਬਹੁਤ ਸਾਰੇ ਲੋਕ ਅੰਧ ਵਿਸ਼ਵਾਸ, ਅਸਲ ਮੈਂ ਇਹਨਾਂ ਵਿੱਚ ਤੜਾਗੀ ਜਨੇਊ ਦਾ ਹੀ ਸੁਧਰਿਆ ਹੋਇਆ। ਜਿਵੇਂ ਹਿੰਦੂ ਬਣਨ ਵਾਸਤੇ ਜਨੇਊ ਪਾਉਣਾ ਪੈਂਦਾ ਹੈ, ਮੁੱਢ ਪੈਂਦੀ ਹੈ, ਈਸਾਈ ਬਣਨ ਵਾਸਤੇ ਬਪਤਿਸਮਾ ਲੈਣਾ ਪੈਂਦਾ ਹੈ, ਸਿੰਘ ਬਣਨਾ ਹੈ, ਅਤੇ ਕਲਗੀਧਰ ਪਾਤਸ਼ਾਹ ਨੇ ਫਿਰ ਜਦੋਂ ਰਹਿਤਨਾਮੇ ਲਿਖੇ, ਉਹਨਾਂ ਨੇ ਸਭ ਤੋਂ ਪਹਿਲਾ ਰਹਿਤਨਾਮਾ ਜਦੋਂ ਲਿਖਿਆ ਤਾਂ ਪਹਿਲੀ ਲਾਈਨ ਇਹ ਲਿਖੀ ਹੈ ਕਿ ਪ੍ਰਥਮੇ ਰਹਿਤ ਜੇ ਜਾਨ ਖੰਡੇ ਕੀ ਪਹੁਲ ਛਕੇ। ਕਹਿੰਦੇ ਸਭ ਤੋਂ ਪਹਿਲੀ ਰਹਿਤ ਹੀ ਇਹ ਹੈ ਕਿ ਖੰਡੇ ਵਾਟੇ ਦੀ ਪਹੁਲ ਛਕੇ ਜਿਹਨੇ ਮੇਰੇ ਨਾਲ ਪੱਕਾ ਜ਼ਰਾਨਾ ਪਾਉਣਾ ਹੋਵੇ। ਹੁਣ 8 ਤਰੀਕ ਨੂੰ ਆਉਣ ਵਾਲੇ ਐਤਵਾਰ ਨੂੰ ਇੱਥੇ ਖੰਡੇ ਵਾਟੇ ਦੀ ਪਹੁਲ ਤਿਆਰ ਹੋ ਰਹੀ ਹੈ। ਪੰਜ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤ ਮਾਤਾ ਸਾਹਿਬ ਕੌਰ ਦੇ ਜਾਏ ਅਤੇ ਸਾਡੇ ਉੱਤੇ ਕਿਰਪਾ ਕਰ ਰਹੇ ਨੇ। ਆਓ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਮਨ ਬਣਾਈਏ। ਅੰਮ੍ਰਿਤ ਕੀ ਹੈ? ਇਨਸਾਨ ਨੂੰ ਆਮ੍ਰਿਤ, ਕਦੇ ਬੰਦੇ ਦੀ ਮੌਤ ਨਾ ਹੋਵੇ। ਮ੍ਰਿਤ ਕਹਿੰਦੇ ਨੇ ਮੌਤ ਨੂੰ, ਅਤੇ ਮੋਰੇ ਐੜਾ ਲਾ ਕੇ ਕਰ ਦਿੱਤਾ ਵੀ ਇਹਨੂੰ ਸਦਾ ਅਮਰ ਬਣਾ ਦੇਣਾ, ਇਹਨੂੰ ਕਦੇ ਮਰਨ ਵਾਲੀ ਇੱਕ ਰੱਬੀ ਦਾਤ ਦਾ ਨਾਮ ਹੈ ਅੰਮ੍ਰਿਤ। ਪਰ ਲੋਕ ਟੁੱਚਰਾਂ ਡਾਉਂਦੇ ਨੇ ਜੀ ਮਨ ਸਾਫ਼ ਚਾਹੀਦਾ ਅੰਮ੍ਰਿਤ ਛਕਣ ਦੀ, ਕੀ ਝੂਠ ਨਾ ਬੋਲੋ, ਠੱਗੀ ਨਾ ਮਾਰੋ, ਕਿਸੇ ਦਾ ਹੱਕ ਨਾ ਖਾਓ। ਗੱਲ ਚੰਗੀ ਹੈ, ਚੰਗੀ ਗੱਲ ਹੈ ਜੇ ਮਨ ਸਾਫ਼ ਹੈ ਤਾਂ ਬਹੁਤ ਵਧੀਆ, ਵਾਹਿਗੁਰੂ ਕਿਰਪਾ ਕਰਦੇ ਨੇ, ਹੋਰ ਵੀ ਬਖਸ਼ਿਸ਼ਾਂ ਦਾ ਬੰਦਾ ਪਾਤਰ ਬਣ ਜਾਂਦਾ ਹੈ। ਪਰ ਲਾੜੇ ਬਿਨਾਂ ਬਰਾਤ ਨੂੰ ਕੋਈ ਚਾਹ ਦਾ ਕੱਪ ਨਹੀਂ ਪੁੱਛਦਾ। ਇਹ ਜਿਹੜੇ ਚੰਗੇ ਗੁਣ ਨੇ ਅਤੀ ਨੇ, ਪਰ ਜਿਹੜਾ ਲਾੜਾ ਗੁਣ ਹੈ ਉਹ ਅੰਮ੍ਰਿਤ ਦੀ ਦਾਤ ਹੈ। ਜੇਕਰ ਅੰਮ੍ਰਿਤ ਦੀ ਦਾਤ ਕੋਲ ਨਹੀਂ ਹੈ ਤਾਂ ਬਾਕੀ ਦੇ ਸਤ ਸੰਗਤ ਗੁਣ ਸੱਚ ਜਾਣਨਾ ਉਹ ਫਿੱਕੇ ਪੈ ਜਾਂਦੇ ਨੇ, ਉਹਨਾਂ ਦੇ ਰੰਗ ਫਿੱਕੇ ਪੈ ਜਾਂਦੇ ਨੇ। ਜੇਕਰ ਮਨ ਸੋਭਨ ਸਿੰਘ ਮਹਾਰਾਜ ਆਪਣੇ ਜੀਵਨ ਦੇ ਅੰਦਰ 33 ਸਾਲ ਦੀ ਉਮਰ ਤੱਕ ਆਪਣੇ ਆਪ ਨੂੰ ਗੋਬਿੰਦ ਰਾਏ ਅਖਵਾਉਂਦੇ ਰਹੇ, ਉਹਨਾਂ ਨੇ ਗੋਬਿੰਦ ਸਿੰਘ ਅਖਵਾਇਆ ਹੀ ਨਹੀਂ। ਉਹਨਾਂ ਨੇ ਪੰਜ ਪਿਆਰੇ ਸਾਹਿਬਾਨਾਂ ਸਾਹਮਣੇ ਗੋਡੇ ਟੇਕ ਕੇ ਆਖਿਆ ਕਿਰਪਾ ਕਰੋ ਭਾਈ ਦਇਆ ਸਿੰਘ ਜੀ ਮੈਨੂੰ। ਹੁਣ ਮੈਂ ਕਈ ਵਾਰ ਸੋਚਦਾ ਜਿਹੜਾ ਅੱਜ ਦਾ ਸਿੱਖ ਕਹਿੰਦਾ ਵੀ ਮਨ ਸਾਫ਼ ਚਾਹੀਦਾ, ਗੁਰੂ ਗੋਬਿੰਦ ਸਿੰਘ ਦਾ ਮਨ ਕਾਲਾ ਸੀ, ਗੁਰੂ ਗੋਬਿੰਦ ਸਿੰਘ ਦਾ ਮਨ ਬੇਈਮਾਨ, ਮਨ ਨੂੰ ਕੀ ਹੋਇਆ ਸੀ? ਜੇ ਉਹਨਾਂ ਦਾ ਮਨ ਪਵਿੱਤਰ ਸੀ, ਉਹਨਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਜ਼ਰੂਰੀ ਸਮਝੀ ਹੈ, ਅਤੇ ਅੱਜ ਅਸੀਂ ਅੰਮ੍ਰਿਤ ਦੀ ਦਾਤ ਤੋਂ ਕਿਉਂ ਵਾਗੀ ਹੁੰਦੇ ਜਾ ਰਹੇ? ਉਹਨਾਂ ਨੇ ਜਿੰਨਾ ਚਿਰ ਅੰਮ੍ਰਿਤ ਪਾਨ ਨਹੀਂ ਕੀਤਾ ਉਹਨਾਂ ਚਿਰ ਉਹਨਾਂ ਨੇ ਆਪਣੇ ਨਾਮ, ਪਰ ਅੱਜ ਅਸੀਂ ਅੰਮ੍ਰਿਤ ਛਕਣਾ ਮੌਤ ਬਰਾਬਰ ਸਮਝਦੇ ਹਾਂ। ਔਰ ਸ਼ਬਦ ਬੜੇ ਧੱਕੇ ਨਾਲ ਅਤੇ ਬੜੀ ਹੈਂਕੜਬਾਜ਼ੀ ਦੇ ਨਾਲ ਲਾਉਣਾ ਹੈ। ਆਓ ਅੰਮ੍ਰਿਤ ਅਤੇ ਆਪ ਜੀ ਦੀ ਸੇਵਾ ਦੇ ਵਿੱਚ ਬੇਨਤੀ ਕਰਾਂਗਾ। ਅੰਮ੍ਰਿਤਧਾਰੀਆਂ ਨੇ ਇਤਿਹਾਸ ਕਿਵੇਂ ਸਿਰਜਿਆ, ਆਈ ਉਸ ਖਾਲਸੇ ਨੇ ਕਿਹੜੀਆਂ ਮੱਲਾਂ ਮਾਰੀਆਂ, ਉਸ ਵਿੱਚ ਬਖਸ਼ਿਸ਼ ਕੀਤੇ ਸਮੇਂ ਵਿੱਚੋਂ ਕੇਵਲ 5 ਮਿੰਟ ਬਾਕੀ ਰਹਿੰਦੇ ਨੇ। ਸੁੰਦਰ ਅੰਗ ਹੈ ਕਵਿਤ, ਆਪ ਜੀ ਦੀ ਸੇਵਾ ਵਿੱਚ ਕੜਿਆਣੇ ਵਾਲਾ ਢਾਡੀ ਇਸ ਕਰਦਾ ਹੈ।
ਸਾਰੀਆਂ ਸੰਗਤਾਂ
ਸੰਗਤਾਂ ਬੜੇ ਪ੍ਰੇਮ ਨਾਲ ਬਹਿ ਕੇ ਸਰਵਣ ਕਰ ਰਹੀਆਂ। ਡਾਕਟਰ ਭਾਈ ਵੀਰ ਸਿੰਘ ਜੀ ਦੀ ਕਲਮ ਦੀ ਇੱਕ ਰੁਬਾਈ ਯਾਦ ਆਉਂਦੀ ਹੈ। ਡਾਕਟਰ ਸਾਹਿਬ ਜੀ ਲਿਖਦੇ ਨੇ, ਕਹਿੰਦੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਤ੍ਰਿਖੇ ਆਪਣੇ ਬੇਗ ਗਿਆ ਟੱਪ ਬੰਨੇ ਬੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਉਹ ਅਜੇ ਸੰਭਾਲ ਇਸ ਨੂੰ ਕਰ ਸਫ਼ਰ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਸੋ ਸਮਾਂ ਲਿਹਾਜ਼ ਨਹੀਂ ਕਰਦਾ ਕਿ ਮੈਂ ਅੱਗੇ ਨੂੰ ਹੋਰ ਵਧਾਂ। ਸੋ ਇੰਨੀ ਕੁ ਸੇਵਾ ਕਰੋ ਪ੍ਰਵਾਨ, ਹੋਈਆਂ ਭੁੱਲਾਂ ਨਾਚ ਤਾਰਦੇ ਹੋਏ ਚੜ੍ਹਦੀ ਕਲਾ ਦੇ ਨਾਲ ਢਾਡੀ ਜਥੇ ਦੇ ਸਿਰ 'ਤੇ ਮੇਰਾ ਪ੍ਰਿਆ ਹੱਥ ਰੱਖ ਕੇ ਅਸੀਸ ਬਖਸ਼ਿਸ਼ ਕਰੋ। ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕੀ ਫਤਿਹ।